ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾਸਰੀ ਮਹੱਲਾ ਚੌਥਾ ਹਰ ਹਰ ਬੂੰਦ ਭਏ ਹਰ ਸੁਆਮੀ ਹਮ ਚਾਤ੍ਰਿਕ ਬਿਲਲ ਬਿਲਲਾਤੀ ਹਰ ਹਰ ਕਿਰਪਾ ਕਰਹੁ ਪ੍ਰਭ ਆਪਣੀ ਮੁਖ ਦੇਵੋ ਹਰ ਨਿਮ ਖਾਤੀ ਹਰ ਹਰ ਬੂੰਦ ਭਏ ਹਰ ਸੁਆਮੀ ਹਮ ਚਾਤ੍ਰਿਕ ਬਿਲਲ ਬਿਲਲਾਤੀ ਹਰ ਹਰ ਕਿਰਪਾ ਕਰਹੁ ਪ੍ਰਭ ਆਪਣੀ ਮੁਖ ਦੇਵੋ ਹਰ ਨਿਮ ਖਾਤੀ ਹਰ ਬਿਨ ਰਹਿ ਨਾ ਸਕੋ ਇੱਕ ਰਾਤੀ ਜਿਉਂ ਬਿਨ ਅਮਲ ਅਮਲੀ ਮਰ ਜਾਈ ਹੈ ਤਿਉਂ ਹਰ ਬਿਨ ਹਮ ਮਰ ਜਾਤੀ ਰਹਾਉ ਤੁਮ ਹਰ ਸਰਵਰ ਅਤ ਅਗਾਹ ਹਮ ਲਹਿ ਨਾ ਸਕੈ ਅੰਤ ਮਾਤੀ ਤੂੰ ਪਰੈ ਪਰੈ ਅਪਰੰਪਰ ਸੁਆਮੀ ਮਿਤ ਜਾਨੋ ਆਪਨ ਗਾਤੀ ਹਰ ਕੇ ਸੰਤ ਜਨਾ ਹਰ ਜਪੇ ਗੁਰ ਰੰਗ ਚਲੂ ਲੈ ਰਾਤੀ ਹਰ ਹਰ ਭਗਤ ਬਨੀ ਅਤ ਸੋਭਾ ਹਰ ਜਪਿਓ ਊਤਮ ਪਾਤੀ ਆਪੇ ਠਾਕੁਰ ਆਪੇ ਸੇਵਕ ਆਪ ਬਨਾਵੈ ਪਾਤੀ ਨਾਨਕ ਜਨ ਤੁਮਰੀ ਸਰਣਾਈ ਹਰ ਰਾਖੋ ਲਾਜ ਪਗਾਤੀ ਆਪੇ ਠਾਕੁਰ ਆਪੇ ਸੇਵਕ ਆਪ ਬਨਾਵੈ ਪਾਤੀ ਨਾਨਕ ਜਨ ਤੁਮਰੀ ਸਰਣਾਈ ਹਰ ਰਾਖੋ ਲਾਜ ਪਗਾਤੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਦੇਸ਼ ਵਿਦੇਸ਼ ਅੰਦਰ ਜੋ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਪਾਵਨ ਦਰ ਤੋਂ ਮੁੱਖ ਵਾਕ ਦੀ ਦਾਤ ਪ੍ਰਾਪਤ ਹੋਈ ਹੈ ਉਸ ਦੇ ਵਿਚਾਰ ਨੂੰ ਸਰਵਣ ਕਰਨ ਵਾਸਤੇ ਇਕੱਤਰ ਹੋਈ ਸਮੂਹ ਸਾਧ ਸੰਗਤ ਸਨੇਮਰ ਗੁਰ ਫਤਿਹ ਪ੍ਰਵਾਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਮੁਬਾਰਕ ਮੁੱਖ ਵਾਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 668 ਤੇ ਸੁਭਾਇਮਾਨ ਹੈ ਬਾਣੀ ਹੈ ਚੌਥੇ ਪਾਤਸ਼ਾਹ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੀ ਰਾਗ ਹੈ ਤਨਾਸਰੀ। ਜੋ ਸੱਚੇ ਪਾਤਸ਼ਾਹ ਜੀ ਸਾਨੂੰ ਸਿੱਖਿਆ ਦੇ ਰਹੇ ਨੇ, ਆਓ ਪਿਆਰ ਸਤਿਕਾਰ ਨਾਲ ਗੁਰੂ ਸਵਾਰਿਆਂ ਦੀ ਰਸਨਾ ਤੋਂ ਸਰਵਣ ਕਰੀਏ। ਇੱਕ ਵਾਰੀ ਸਾਰੀ ਸੰਗਤ ਪਿਆਰ ਨਾਲ ਉਚਾਰਨ ਕਰੋ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਤਨਾਸਰੀ ਮਹੱਲਾ ਚੌਥਾ, ਹਰ ਹਰ ਬੂੰਦ ਭਏ ਹਰ ਸੁਆਮੀ, ਹਮ ਚਾਤ੍ਰਿਕ ਬਿਲਲ ਬਿਲਲਾਤੀ।
ਚੌਥੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ, ਅੱਜ ਦੇ ਮੁਬਾਰਕ ਹੁਕਮਨਾਮੇ ਦੇ ਅੰਦਰ ਸਮੂਹ ਸੰਸਾਰ ਨੂੰ ਸਮਝਾ ਰਹੇ ਨੇ, ਐ ਮੇਰੇ ਸਵਾਮੀ, ਐ ਮੇਰੇ ਮਾਲਕ, ਕਿਰਪਾ ਕਰ ਆਪਣੇ ਨਾਮ ਦੀ ਬੂੰਦ ਦੇ। ਅਸੀਂ ਪਪੀਹੇ ਹਾਂ, ਬਬੀਹੇ ਹਾਂ, ਜਿਵੇਂ ਬਬੀਹਾ ਪ੍ਰਿਓ ਪ੍ਰਿਓ ਕਰਦਾ ਹੈ ਅੰਮ੍ਰਿਤ ਸਵਾਂਤੀ ਬੂੰਦ ਵਾਸਤੇ, ਸਾਡੀ ਵੀ ਇੱਕੋ ਮੰਗ ਹੈ ਕਿ ਆਪਣੇ ਨਾਮ ਦੀ ਇੱਕ ਬੂੰਦ ਦਿਓ। ਸਾਧ ਸੰਗਤ ਜੀ, ਗੁਰੂ ਰਾਮਦਾਸ ਮਹਾਰਾਜ ਜੀ ਨੇ ਆਰੰਭ ਦੇ ਵਿੱਚ ਇਹੀ ਮੰਗ ਮੰਗੀ ਹੈ ਕਿ ਮਾਲਕ ਜੀਓ ਆਪਣੇ ਨਾਮ ਦੀ ਇੱਕ ਬੂੰਦ ਦਿਓ। ਗੁਰੂ ਰਾਮਦਾਸ ਮਹਾਰਾਜ ਜੀ ਦਾ ਰੋਜ਼ ਇਹ ਬਚਨ ਆਪਾਂ ਰਹਿਰਾਸ ਦੇ ਵਿੱਚ ਵੀ ਪੜ੍ਹਦੇ ਹਾਂ। ਜਦੋਂ ਗੁਰੂ ਰਾਮਦਾਸ ਜੀ ਸੰਸਾਰ ਵਾਸਤੇ ਇਹੀ ਮੰਗ ਮੰਗਦੇ ਨੇ, ਆਪਣੇ ਲਈ ਵੀ ਸੰਸਾਰ ਲਈ ਵੀ, ਕਿ ਹਰ ਕੇ ਜਨ ਸਤਿਗੁਰ ਸਤਪੁਰਖਾ ਬਿਨੋ ਕਰੋ ਗੁਰਪਾਸ, ਹਮ ਕੀਰੇ ਕਿਰਮ ਸਤਿਗੁਰ ਸਰਨਾਈ ਕਰ ਦਇਆ ਨਾਮ ਪ੍ਰਗਾਸ, ਦਇਆ ਕਰਕੇ ਮੇਰੇ ਵਿੱਚ ਨਾਮ ਦਾ ਪ੍ਰਗਾਸ ਕਰ ਦਿਓ, ਨਾਮ ਦਾ ਚਾਨਣ ਕਰ ਦਿਓ, ਨਾਮ ਦੀ ਬੂੰਦ ਦੇ ਦਿਓ। ਮੇਰੇ ਮੀਤ ਗੁਰਦੇਵ ਮੋਕੋ ਰਾਮ ਨਾਮ ਪ੍ਰਗਾਸ, ਗੁਰਮਤ ਨਾਮ ਮੇਰਾ ਪ੍ਰਾਣ ਸਿਖਾਈ, ਹਰ ਕੀਰਤ ਹਮਰੀ ਰਹਿਰਾਸ। ਸੋਹਿਲਾ ਸਾਹਿਬ ਦੇ ਵਿੱਚ ਵੀ ਸਿੱਖ ਹਰ ਰੋਜ਼ ਮੰਗ ਕਰਦਾ ਹੈ ਕਿ ਹਰ ਚਰਨ ਕਵਲ ਮਕਰੰਦ ਲੋਭਤ ਮਨੋ, ਅਨ ਦਿਨੋ ਮੋਹੇ ਆਹੀ ਪਿਆਸਾ, ਕਿਰਪਾ ਜਲ ਦੇਹੋ ਨਾਨਕ ਸਾਰੰਕੋ। ਕਿਰਪਾ ਕਰਕੇ ਮੈਨੂੰ ਬਬੀਹੇ ਨੂੰ ਆਪਣੇ ਨਾਮ ਦੀ ਬੂੰਦ ਦੇ ਦਿਓ। ਕਿਰਪਾ ਜਲ ਦੇਹੋ ਨਾਨਕ ਸਾਰੰਕ, ਹੋਏ ਜਾਤੇ ਤੇਰੇ ਨਾਏ ਵਾਸਾ। ਅੱਜ ਮੇਰੇ ਮਾਲਕ ਜੀ ਪਹਿਲੀ ਪੰਕਤੀ ਅੰਦਰ ਪਰਮਾਤਮਾ ਦੇ ਨਾਮ ਦੀ ਬੂੰਦ ਮੰਗ ਰਹੇ ਹਨ।
ਹਰ ਹਰ ਕਿਰਪਾ ਕਰੋ ਪ੍ਰਭ ਆਪਣੀ, ਮੁਖ ਦੇਵ ਹਰ ਨਿਮ ਖਾਤੀ।
ਐ ਹਰੀ, ਵਾਹਿਗੁਰੂ ਕਿਰਪਾ ਕਰੋ, ਕਿਰਪਾ ਕਰੋ ਮੇਰੇ ਮੁਖ ਦੇ ਵਿੱਚ ਇੱਕ ਨਿਮਖ ਮਾਤਰ, ਅੱਖ ਦੇ ਚਮੱਕੇ ਦੇ ਬਰਾਬਰ ਇੰਨਾ ਕੁ ਸਮੇਂ ਵਾਸਤੇ ਵੀ ਆਪਣੇ ਨਾਮ ਦੀ ਬੂੰਦ ਪਾ ਦਿਓ। ਦੇਖੋ ਡਾਕਟਰ ਭਾਈ ਵੀਰ ਸਿੰਘ ਜੀ ਨੇ ਪਾਵਨ ਸ਼ਬਦ ਦੀ ਵਿਆਖਿਆ ਕਰਦਿਆਂ ਬੜਾ ਸੁੰਦਰ ਲਿਖਿਆ, ਕਿਹੜੇ ਨਾਮ ਅਭਿਆਸੀ ਆ ਉਹ ਨਾਮ ਤੋਂ ਬਗੈਰ ਨਹੀਂ ਜੀਵ ਸਕਦੇ। ਭਾਈ ਸਾਹਿਬ ਜੀ ਲਿਖਦੇ ਆ ਕਿ ਦੇਹ ਇੱਕ ਬੂੰਦ ਸਰਾਹੀਓ ਸਾਨੂੰ ਇੱਕੋ ਹੀ ਦੇ ਸਾਈ। ਪਰਮਾਤਮਾ ਜੀ ਉਹ ਆਪਣੇ ਨਾਮ ਦੀ ਬੂੰਦ ਆਪਣੀ ਸਰਾਹੀ ਵਿੱਚੋਂ ਇੱਕ ਦੇ ਦੇ, ਇੱਕ ਬੂੰਦ। ਕਿਵੇਂ ਮੰਗ ਕਰਦੇ ਆ? ਦੇ ਇੱਕ ਬੂੰਦ ਸਰਾਹੀਓ ਸਾਨੂੰ ਇੱਕੋ ਹੀ ਦੇ ਸਾਈ, ਅੱਧੀ ਅੱਧ ਪਚੱਦੀ ਦੇ ਦੇ ਨਿੱਕੀ ਹੋਰ ਗੁਸਾਈ। ਜੇ ਇੱਕ ਬੂੰਦ ਨਹੀਂ ਦੇਣੀ ਫਿਰ ਅੱਧੀ ਦੇ ਦੇ, ਜੇ ਅੱਧੀ ਨਹੀਂ ਦੇਣੀ ਅੱਧ ਪਚੱਦੀ ਦੇ ਦੇ, ਚੌਥਾ ਹਿੱਸਾ ਹੀ ਦੇ ਦੇ। ਡਾਕਟਰ ਸਾਹਿਬ ਕਿਵੇਂ ਤਰਨੇ ਲੈ ਰਹੇ ਆ ਕਿ ਅੱਧੀ ਅੱਧ ਪਚੱਦੀ ਦੇ ਦੇ ਨਿੱਕੀ ਹੋਰ ਗੁਸਾਈ ਇੱਕ ਵੇਰ? ਡਾਕਟਰ ਸਾਹਿਬ ਜੀ ਕਹਿੰਦੇ ਅੱਧੀ ਅੱਧ ਪਚੱਦੀ ਦੇ ਦੇ ਨਿੱਕੀ ਹੋਰ ਗੁਸਾਈ।
ਭਾਈ ਸਾਹਿਬ ਡਾਕਟਰ ਵੀਰ ਸਿੰਘ ਜੀ ਨੇ ਲਿਖਿਆ, ਇੱਕ ਵੇਰ ਦਰ ਖੁੱਲਿਆ ਤਾਈ ਸਾਈ ਸਵਾਦ ਚਖਾਈ, ਸਾਨੂੰ ਵੀ ਸਵਾਦ ਪਤਾ ਲੱਗ ਜੇ ਕਿ ਨਾਮ ਦਾ ਰਸ ਕਿਹੋ ਜਿਹਾ। ਜਿਨ੍ਹਾਂ ਨੇ ਰਸ ਮਾਣਿਆ ਉਹ ਤੇ ਕਹਿੰਦੇ ਕਿ ਰਾਮ ਦਾ ਰਸ ਸਾਰਿਆਂ ਨਾਲੋਂ ਮਿੱਠਾ, ਉਹ ਤੇ ਕਹਿੰਦੇ ਸੰਸਾਰ ਦੇ ਲੋਕੋ ਭਾਵੇਂ ਖੰਡ ਮਿੱਠੀ ਹੈ, ਮਿਸ਼ਰੀ ਮਿੱਠੀ ਹੈ, ਸ਼ਹਿਦ ਮਿੱਠਾ ਹੈ, ਪਰ ਨਾਮ ਦਾ ਰਸ ਇਹਦੇ ਨਾਲੋਂ ਵੀ ਮਿੱਠਾ ਹੈ। ਫਰੀਦਾ ਸ਼ੱਕਰ ਖੰਡ ਨਵਾਤ ਗੁੜ ਮਾਖਿਓ ਮਾਝਾ ਦੁੱਧ, ਸਭੇ ਵਸਤੂ ਮਿੱਠੀਆਂ ਰੱਬ ਨਾ ਪੁੱਜਣ ਤੁੱਧ, ਪਰਮਾਤਮਾ ਜੀਓ ਤੁਹਾਡਾ ਨਾਮ ਉਹਦੇ ਨਾਲੋਂ ਵੀ ਮਿੱਠਾ। ਇੱਕ ਨਿਮਖ ਮਾਤਰ ਇੱਕ ਸੈਕਿੰਡ ਵਾਸਤੇ ਵੀ ਪਰਮਾਤਮਾ ਆਪਣਾ ਨਾਮ ਦੇ ਦਿਓ।
ਹਰ ਬਿਨ ਰਹਿ ਨਾ ਸਕੋ ਇੱਕ ਰਾਤੀ,
ਮੈਂ ਰੱਤੀ ਮਾਤਰ ਸਮਾਂ ਵੀ ਪਰਮਾਤਮਾ ਜੀਓ ਤੁਹਾਡੇ ਨਾਮ ਤੋਂ ਬਗੈਰ ਨਹੀਂ ਰਹਿ ਸਕਦਾ। ਜਦੋਂ ਤੁਹਾਡਾ ਨਾਮ ਮੈਨੂੰ ਭੁੱਲ ਜਾਂਦਾ ਮੇਰੀ ਹਾਲਤ ਕੀ ਹੋ ਜਾਂਦੀ, ਮੋਹੇ ਲਾਗਤੀ ਤਾਲਾ ਬੇਲੀ, ਮੈਨੂੰ ਤੜਫਣੀ ਲੱਗ ਜਾਂਦੀ ਹੈ। ਕਿਵੇਂ ਤੜਫਣੀ ਲੱਗਦੀ ਹੈ? ਬਸ਼ਰੇ ਬਿਨ ਗਾਏ ਅਕੇਲੀ, ਜਿਵੇਂ ਗਾਂ ਆਪਣੇ ਬਸ਼ਰੇ ਨਾਲੋਂ ਵੱਖਰੀ ਹੋ ਜਾਵੇ ਉਹ ਤੜਫਦੀ ਹੈ ਉਹਦੇ ਮਿਲਣ ਵਾਸਤੇ। ਪਾਣੀਆਂ ਬਿਨ ਮੀਨ ਤਲਫੇ, ਜਿਵੇਂ ਮਛਲੀ ਪਾਣੀ ਤੋਂ ਬਗੈਰ ਤੜਫਦੀ ਹੈ, ਐਸੇ ਰਾਮ ਨਾਮ ਬਿਨ ਵਾਪਰੋ ਨਾਮਾ, ਇਵੇਂ ਹੀ ਨਾਮਦੇਵ ਪਰਮਾਤਮਾ ਦੇ ਨਾਮ ਤੋਂ ਬਗੈਰ ਤੜਫਦਾ ਹੈ। ਧੰਨ ਗੁਰੂ ਰਾਮਦਾਸ ਮਹਾਰਾਜ ਜੀ ਸਮਝਾ ਰਹੇ, ਹਰ ਬਿਨ ਰਹਿ ਨਾ ਸਕੋ ਇੱਕ ਰਾਤੀ, ਇੱਕ ਰੱਤੀ ਮਾਤਰ ਸਮਾਂ ਵੀ ਥੋੜ੍ਹਾ ਸਮਾਂ ਵੀ ਮੈਂ ਮਾਲਕ ਜੀ ਤੁਹਾਡੇ ਨਾਮ ਤੋਂ ਬਗੈਰ ਨਹੀਂ ਰਹਿ ਸਕਦਾ। ਜੋ ਬਚਨ ਆਪਾਂ ਹਰਾਜ ਸਾਹਿਬ ਦੇ ਵਿੱਚ ਪੜ੍ਹਦੇ ਹਾਂ, ਆਖਾਂ ਜੀਵਾਂ ਵਿਸਰੇ ਮਰ ਜਾਓ, ਆਖਣ ਔਖਾ ਸਾਚਾ ਨਾਓ, ਪਰਮਾਤਮਾ ਜੀਓ ਮੈਂ ਤੁਹਾਡੇ ਨਾਮ ਤੋਂ ਬਗੈਰ ਨਹੀਂ ਰਹਿ ਸਕਦਾ।
ਜਿਉਂ ਬਿਨ ਅਮਲੈ ਅਮਲੀ ਮਰ ਜਾਈ ਹੈ, ਤਿਉਂ ਹਰ ਬਿਨ ਹਮ ਮਰ ਜਾਤੀ।
ਰਹਾਓ ਵਾਲੇ ਬੰਦ ਵਿੱਚ ਧੰਨ ਗੁਰੂ ਰਾਮਦਾਸ ਜੀ ਨੇ ਉਦਾਹਰਨ ਦਿੱਤੀ, ਜਿਵੇਂ ਇੱਕ ਅਮਲੀ ਅਮਲ ਤੋਂ ਬਗੈਰ ਤੜਫਦਾ ਹੈ, ਉਹਨੂੰ ਅਮਲ ਨਾ ਮਿਲੇ, ਨਸ਼ਾ ਨਾ ਮਿਲੇ, ਅਫੀਮ ਨਾ ਮਿਲੇ, ਉਹ ਤੜਫਦਾ ਹੈ। ਇਸੇ ਤਰੀਕੇ ਦੇ ਨਾਲ ਪਰਮਾਤਮਾ ਜਦੋਂ ਤੁਹਾਡਾ ਨਾਮ ਨਹੀਂ ਪ੍ਰਾਪਤ ਹੁੰਦਾ ਮੇਰੀ ਹਾਲਤ ਵੀ ਇਸ ਤਰ੍ਹਾਂ ਦੀ ਹੋ ਜਾਂਦੀ ਹੈ। ਸਾਧ ਸੰਗਤ, ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਕਵਿਤ ਸਵਈਆਂ ਵਿੱਚ ਇਸ ਸ਼ਬਦ ਦੀ ਵਿਆਖਿਆ ਕੀਤੀ। ਉਹ ਕਹਿੰਦੇ ਨੇ, ਮਾਰਬੇ ਕੋ ਤਰਾਫ ਦੇਖ ਚੋਰ ਨਾ ਤਜਤ ਚੋਰੀ, ਬਟਵਾਰਾ ਬਟਵਾਰੀ ਸੰਗ ਹੋਏ ਤਕਤ ਹੈ। ਭਾਵੇਂ ਚੋਰ ਨੂੰ ਪਤਾ ਕਿ ਜੇ ਮੈਂ ਫੜਿਆ ਗਿਆ ਤੇ ਮੈਨੂੰ ਮਾਰ ਪੈਣੀ ਹੈ, ਉਹ ਫਿਰ ਵੀ ਚੋਰੀ ਕਰਨੀ ਛੱਡਦਾ ਨਹੀਂ। ਜਿਹੜਾ ਰਾਹ ਵਿੱਚ ਡਾਕੇ ਮਾਰਦੇ ਨੇ ਬਟਵਾਰੇ ਲੋਕ, ਉਹਨੂੰ ਪਤਾ ਹੈ ਕੁਟਾਪਾ ਚੜ੍ਹਨਾ, ਸ਼ਰਮਿੰਦਗੀ ਹੋਣੀ, ਫਿਰ ਵੀ ਉਹ ਕੰਮ ਛੱਡਦਾ ਨਹੀਂ। ਦੂਸਰੀ ਪੰਕਤੀ ਵਿੱਚ ਭਾਈ ਸਾਹਿਬ ਜੀ ਕਹਿੰਦੇ, ਅਮਲੀ ਨਾ ਅਮਲ ਤਜਤ ਜਿਉਂ ਤੇ ਘਾਰ ਕੀਏ, ਦੋਖ ਲੋਕ ਬੇਦ ਸੁਣਤ ਸ਼ਕਤ ਹੈ। ਅਮਲੀ ਨੂੰ ਜਿੰਨੀਆਂ ਮਰਜ਼ੀ ਫਟਕਾਰਾਂ ਪਾਓ, ਲਾਣਤਾਂ ਪਾਓ ਕਿ ਇਹ ਕੰਮ ਚੰਗਾ ਨਹੀਂ, ਪਰ ਉਹ ਅਮਲ ਨਹੀਂ ਛੱਡਦਾ। ਅਮਲੀ ਨਾ ਅਮਲ ਤਜਤ ਜਿਉਂ ਤੇ ਘਾਰ ਕੀਏ, ਦੋਖ ਲੋਕ ਬੇਦ ਸੁਣਤ ਸ਼ਕਤ ਹੈ, ਅਦਮ ਅਸਾਧ ਛਾੜਤ ਨਾ ਅੰਗੀਕਾਰ। ਭਾਈ ਸਾਹਿਬ ਜੀ ਨੇ ਉਦਾਹਰਣਾਂ ਦੇ ਕੇ ਸਮਝਾਇਆ, ਜੇ ਇਹ ਲੋਕ ਭੈੜੀਆਂ ਗੱਲਾਂ ਨਹੀਂ ਛੱਡਦੇ, ਚੋਰ ਚੋਰੀ ਨਹੀਂ ਛੱਡਦਾ, ਡਾਕੂ ਡਾਕਾ ਮਾਰਨਾ ਨਹੀਂ ਛੱਡਦਾ, ਅਮਲੀ ਅਮਲ ਨਹੀਂ ਛੱਡਦਾ, ਤੇ ਗੁਰਸਿੱਖ ਤੂੰ ਇੱਕ ਗੱਲ ਯਾਦ ਰੱਖੀ, ਅਮਲੀ ਨਾ ਅਮਲ ਤਜਤ ਜਿਉਂ ਤੇ ਘਾਰ ਕੀਏ, ਦੋਖ ਲੋਕ ਬੇਦ ਸੁਣਤ ਸ਼ਕਤ ਹੈ, ਅਦਮ ਅਸਾਧ ਸੰਗ ਛਾੜਤ ਨਾ ਅੰਗੀਕਾਰ। ਗੁਰਸਿੱਖ ਸਾਧ ਸੰਗ ਛਾੜ ਕਿਉਂ ਸਕਤ ਹੈ? ਗੁਰੂ ਦਾ ਸਿੱਖ ਸੰਗਤ ਵਿੱਚ ਬੈਠ ਕੇ ਪਰਮਾਤਮਾ ਦਾ ਨਾਮ ਕਿਵੇਂ ਭੁਲਾ ਸਕਦਾ? ਉਹਦੇ ਤੇ ਜੀਵਨ ਦਾ ਆਧਾਰ ਹੀ ਨਾਮ ਹੈ, ਉਹ ਤੇ ਨਾਮ ਤੋਂ ਬਗੈਰ ਰਹਿ ਨਹੀਂ ਸਕਦਾ। ਕਿਉਂਕਿ ਗੁਰੂ ਸਾਹਿਬ ਜੀ ਨੇ ਸਮਝਾਇਆ ਹੈ ਕਿ ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ। ਸੱਚਾ ਨਾਮ ਹੀ ਉਹਦੇ ਜੀਵਨ ਦਾ ਆਸਰਾ ਹੈ।
ਰਹਾਓ
ਇਹ ਸ਼ਬਦ ਦਾ ਮੁੱਖ ਭਾਵ ਹੈ ਜੀ,
ਤੁਮ ਹਰ ਸਰਵਰ ਅਤ ਅਗਾਹ, ਹਮ ਲਹਿ ਨਾ ਸਕੈ ਅੰਤ ਮਾਤੀ।
ਗੁਰੂ ਰਾਮਦਾਸ ਜੀ ਦੂਸਰੇ ਬੰਦ ਵਿੱਚ ਸਮਝਾਉਂਦੇ, ਪਰਮਾਤਮਾ ਜੀ ਤੁਸੀਂ ਬਹੁਤ ਵੱਡੇ ਸਰੋਵਰ ਹੋ, ਅਤ ਅਗਾ ਬਹੁਤ ਡੂੰਘੇ ਹੋ, ਹਮ ਲਹਿ ਨਾ ਸਕੇ ਅੰਤ ਮਾਤੀ, ਅਸੀਂ ਤੁਹਾਡਾ ਅੰਤ ਨਹੀਂ ਪਾ ਸਕਦੇ। ਪਰਮਾਤਮਾ ਕਿੰਨਾ ਵੱਡਾ ਹੈ, ਬੜਿਆਂ ਲੋਕਾਂ ਨੇ ਅੰਤ ਪਾਉਣ ਦਾ ਯਤਨ ਕੀਤਾ, ਬੜੇ ਸਾਇੰਸਦਾਨ ਲੱਗੇ ਨੇ, ਵਿਗਿਆਨਕ ਲੱਗੇ ਨੇ, ਪਰਮਾਤਮਾ ਦਾ ਅੰਤ ਨਹੀਂ ਪਾ ਸਕੇ। ਮੈਂ ਸਾਰੇ ਸੰਸਾਰ ਦਾ ਧਿਆਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਇਸ ਬਚਨ ਵੱਲ ਦਿਵਾਉਣਾ ਚਾਹੁੰਦਾ ਹਾਂ ਕਿ ਸੱਚੇ ਪਾਤਸ਼ਾਹ ਜੀ ਕਦੋਂ ਦੇ ਸਮਝਾ ਰਹੇ ਨੇ ਕਿ ਪਰਮਾਤਮਾ ਬਹੁਤ ਬੇਅੰਤ ਹੈ, ਬਹੁਤ ਵੱਡਾ ਹੈ। ਅੱਜ ਵਿਗਿਆਨਕ ਲੋਕ, ਸਾਇੰਸਦਾਨ ਲੋਕ ਕਹਿੰਦੇ ਨੇ ਕਿ ਪਰਮਾਤਮਾ ਤੇ ਉਹਦੀ ਬਣਾਈ ਹੋਈ ਰਚਨਾ ਦਾ ਕੋਈ ਅੰਤ ਨਹੀਂ ਹੈ। ਸਾਧ ਸੰਗਤ, ਆਹ ਜਿਹੜੀ ਧਰਤੀ ਜਿਹਦੇ 'ਤੇ ਆਪਾਂ ਬੈਠੇ ਹਾਂ, ਇਸ ਧਰਤੀ ਦੇ ਬਾਰੇ ਵਿਗਿਆਨ ਕਹਿੰਦੇ ਆ ਕਿ ਇਹਦਾ ਜਿਹੜਾ ਆਕਾਰ ਹੈ 16,000 ਕਿਲੋਮੀਟਰ ਡਾਇਮੀਟਰ ਇਹਦਾ ਆਕਾਰ ਹੈ ਇਸ ਧਰਤੀ ਦਾ। ਇਸ ਧਰਤੀ ਵਿੱਚ ਵਿਗਿਆਨ ਕਹਿੰਦੇ ਨੇ 195 ਦੇਸ਼ ਨੇ, ਕੈਨੇਡਾ, ਅਮੈਰੀਕਾ, ਇੰਗਲੈਂਡ, ਭਾਰਤ, ਸਾਰੇ ਗਿਣਦੇ ਜਾਈਏ 195 ਦੇਸ਼ ਬਣ ਜਾਂਦੇ ਨੇ। ਹੁਣ ਇੰਨੀ ਵੱਡੀ ਸਾਡੀ ਧਰਤੀ, ਵੇਖੋ ਪਰਮਾਤਮਾ ਦਾ ਅੰਤ ਕਿਵੇਂ ਨਹੀਂ ਹੈ। ਧੰਨ ਗੁਰੂ ਰਾਮਦਾਸ ਜੀ ਦਾ ਬਚਨ ਆਇਆ, ਇਸ ਧਰਤੀ ਦੇ ਨਾਲੋਂ ਵੱਡਾ ਤੇ ਕੁਝ ਨਹੀਂ ਨਾ ਹੋ ਸਕਦਾ, ਇੰਨੀ ਵੱਡੀ ਸਾਡੀ ਧਰਤੀ। ਪਰ ਨਹੀਂ, ਵਿਗਿਆਨਕ ਕਹਿੰਦੇ ਆ ਕਿ ਇਹਦੇ ਨਾਲੋਂ ਵੀ ਵੱਡਾ ਹੈ ਨੈਪਚੂਨ ਗ੍ਰਹਿ। ਕਿੰਨਾ ਕੁ ਵੱਡਾ ਹੈ? ਕਹਿੰਦੇ ਜਿਹੋ ਜੀ ਸਾਡੀ ਧਰਤੀ ਹੈ, ਇਹੋ ਜੀਆਂ 13 ਧਰਤੀਆਂ ਹੋਰ ਹੋਣ, ਮਾਫ ਕਰਨਾ, ਇਹੋ ਜੀਆਂ 17 ਧਰਤੀਆਂ ਹੋਣ ਤੇ ਇੱਕ ਨੈਪਚੂਨ ਗ੍ਰਹਿ ਬਣਦਾ। ਨੈਪਚੂਨ ਗ੍ਰਹਿ ਦੇ ਨਾਲੋਂ ਵੱਡਾ ਹੈ ਬੁੱਧ ਗ੍ਰਹਿ। ਉਹ ਕਿੰਨਾ ਕੁ ਵੱਡਾ ਹੈ? ਸਾਧ ਸੰਗਤ, ਨੈਪਚੂਨ ਗ੍ਰਹਿ ਦੇ ਨਾਲੋਂ ਵੀ ਵੱਡਾ ਸ਼ਨੀ ਗ੍ਰਹਿ ਹੈ, ਜਿਹਦੇ ਵਿੱਚ ਸਾਡੇ ਵਰਗੀਆਂ 760 ਧਰਤੀਆਂ ਹੋਣ ਤੇ ਇੱਕ ਸ਼ਨੀ ਗ੍ਰਹਿ ਬਣਦਾ। ਕਿੰਨੀਆਂ ਧਰਤੀਆਂ ਜੀ? 760। ਹੁਣ ਅੱਜ ਗੁਰੂ ਰਾਮਦਾਸ ਜੀ ਨੇ ਸਮਝਾਇਆ, ਤੁਮ ਹਰ ਸਰਵਰ ਅਤ ਅਗਾਹ, ਹਮ ਲਹਿ ਨਾ ਸਕੇ ਅੰਤ ਮਾਤੀ, ਤੁਹਾਡਾ ਅੰਤ ਨਹੀਂ ਪਾ ਸਕਦੇ, ਇਸ ਕਰਕੇ ਮੈਂ ਸੰਸਾਰ ਦਾ ਧਿਆਨ ਇਸ ਪਾਸੇ ਦਵਾ ਰਿਹਾ ਹਾਂ ਕਿ ਸਾਧ ਸੰਗਤ ਜੀ ਇਹਦੇ ਨਾਲੋਂ ਵੀ ਵੱਡਾ ਹੈ ਬ੍ਰਹਿਸਪਤੀ ਗ੍ਰਹਿ, ਜਿਹਦੇ ਵਿੱਚ ਸਾਡੇ ਵਰਗੀਆਂ 1300 ਧਰਤੀਆਂ ਹੋਣ ਤੇ ਇੱਕ ਬ੍ਰਹਿਸਪਤੀ ਗ੍ਰਹਿ ਬਣਦਾ। 1300 ਧਰਤੀਆਂ ਹੋਣ ਤੇ ਇੱਕ ਬ੍ਰਹਿਸਪਤੀ ਗ੍ਰਹਿ ਬਣਦਾ। ਬ੍ਰਹਿਸਪਤੀ ਗ੍ਰਹਿ ਨਾਲੋਂ ਤੇ ਵੱਡਾ ਕੁਝ ਨਹੀਂ ਨਾ ਹੋ ਸਕਦਾ, ਇੰਨੀਆਂ ਜ਼ਿਆਦੀਆਂ ਧਰਤੀਆਂ ਆ ਗਈਆਂ। ਵਿਗਿਆਨ ਕਹਿੰਦੇ ਪਏ ਆ, ਕਹਿੰਦੇ ਨਹੀਂ, ਇਹਦੇ ਨਾਲੋਂ ਵੀ ਵੱਡਾ ਹੈ ਸੂਰਜ, ਜੋ ਆਪਾਂ ਆਕਾਸ਼ ਵਿੱਚ ਸਵੇਰੇ ਦੇਖਦੇ ਹਾਂ। ਇਹ ਕਿੰਨਾ ਕੁ ਵੱਡਾ ਹੈ? 1,30,000 ਧਰਤੀਆਂ ਹੋਣ ਤੇ ਇੱਕ ਸੂਰਜ ਬਣਦਾ। 1,30,000 ਧਰਤੀਆਂ ਹੋਣ ਤੇ ਇੱਕ ਸੂਰਜ ਬਣਦਾ। ਗੁਰੂ ਰਾਮਦਾਸ ਮਹਾਰਾਜ ਜੀ, ਤੁਹਾਡੇ ਤੋਂ ਸਦਕੇ ਜਾਈਏ, ਵਿਗਿਆਨਕ ਤੇ ਅੱਜ ਗੱਲਾਂ ਕਰਦੇ ਪਏ ਨੇ। ਧੰਨ ਗੁਰੂ ਨਾਨਕ ਸਾਹਿਬ ਜੀ, ਜਿਨ੍ਹਾਂ ਦਾ 550 ਸਾਲਾ ਪ੍ਰਕਾਸ਼ ਦਿਹਾੜਾ ਆਪਾਂ ਅਗਲੇ ਸਾਲ ਮਨਾਉਣਾ, ਉਹ ਕਦੋਂ ਦੇ ਜਪਜੀ ਸਾਹਿਬ ਵਿੱਚ ਸਮਝਾ ਰਹੇ ਨੇ ਕਿ ਅੰਤ ਨਾ ਸਿਫਤੀ ਕਹਿਣ ਨਾ ਅੰਤ, ਅੰਤ ਨਾ ਕਰਨਾ ਦੇਣ ਨਾ ਅੰਤ, ਅੰਤ ਨਾ ਵੇਖਣ ਸੁਣ ਨਾ ਅੰਤ, ਅੰਤ ਨਾ ਜਾਪੇ क्या मन मंत अंत ना जापै, कीता आकार अंत ना जापे, पारावार अंत कारण केते बिल्लाहे ताके अंत ना पाए जाहे, ए अंत ना जाने कोई, बहुता कहिए बहुता होए। सूरज दे विच 1,30,000 धरतियां समा जांदियां, इन्ना वड्डा सूरज, हुण इहदे नालों ते वड्डा कुछ नहीं हो सकदा जी। विज्ञानक कहिंदे नहीं, इहदे नालों वी वड्डा है पिसल स्टार। रात नूं असीं आकाश विच तारे देखदे हां, ਇਹ ਸੂਰਜ ਦੇ ਨਾਲੋਂ ਵੱਡਾ ਹੈ ਪਿਸਟਲ ਸਟਾਰ। ਹੁਣ ਪਿਸਟਲ ਸਟਾਰ ਦੇ ਨਾਲੋਂ ਵੱਡਾ ਤੇ ਕੁਝ ਨਹੀਂ ਹੋ ਸਕਦਾ। ਕਹਿੰਦੇ ਨਹੀਂ, 20 ਵਾਈ ਕੌਂਟੀ ਇਹਦੇ ਨਾਲੋਂ ਵੱਡਾ, 20 ਵਾਈ ਕੌਂਟੀ ਨਾਲੋਂ ਕੁਝ ਵੱਡਾ ਤੇ ਨਹੀਂ ਹੋ ਸਕਦਾ। ਕਹਿੰਦੇ ਨਹੀਂ, ਇਹਦੇ ਨਾਲੋਂ ਵੀ ਵੱਡਾ ਹੈ ਹਾਈਪਰ ਜਾਇੰਟ ਸ਼੍ਰੇਣੀ ਦਾ 20 ਵਾਈ ਕੌਂਟੀ ਪਿਸਟਲ ਸਟਾਰ। ਪਤਾ ਨਹੀਂ ਕਿੰਨੇ ਕੁ ਤਾਰਿਆਂ ਦਾ ਉਹ ਜ਼ਿਕਰ ਕਰਦੇ ਆ। ਤੇ ਧੰਨ ਗੁਰੂ ਰਾਮਦਾਸ ਮਹਾਰਾਜ ਜੀ, ਤੁਸੀਂ ਕਦੋਂ ਦੇ ਇਹ ਗੱਲ ਸਮਝਾ ਰਹੇ ਹੋ ਕਿ ਪਰਮਾਤਮਾ ਜੀ ਉਹ ਆਪ ਜੀ ਦਾ ਕੋਈ ਅੰਤ ਨਹੀਂ ਹੈ। ਆਪ ਜੀ ਨੇ ਪਾਵਨ ਮੁੱਖ ਵਾਕ ਵਿੱਚ ਭਾਈ ਸਾਹਿਬ ਪਾਸੋਂ ਪਾਵਨ ਪੰਕਤੀਆਂ ਸਰਵਣ ਕੀਤੀਆਂ ਹਨ।
ਪਰੈ ਪਰੈ ਅਪਰੰਪਰ ਸੁਆਮੀ ਮਿਤ ਜਾਨੋ ਆਪਨ ਗਾਤੀ।
ਪਰੇ ਪਰੇ ਅਪਰੰਪਰ ਬੇਅੰਤ, ਪਰਮਾਤਮਾ ਜੀਓ ਤੁਸੀਂ ਬੇਅੰਤ ਹੋ, ਤੁਸੀਂ ਆਪਣੀ ਮਿੱਥ ਆਪ ਹੀ ਜਾਣਦੇ ਹੋ, ਆਪਣੀ ਅਵਸਥਾ ਨੂੰ ਆਪ ਹੀ ਜਾਣਦੇ ਹੋ। ਤੁਸੀਂ ਕਿੰਨੇ ਕੁ ਵੱਡੇ ਹੋ, ਸਾਡੇ ਵਰਗੇ ਲੋਕ ਅੰਦਾਜ਼ੇ ਲਾਉਂਦੇ ਨੇ ਪਰ ਤੁਹਾਡੇ ਬਾਰੇ ਕੁਛ ਬਿਆਨ ਨਹੀਂ ਕਰ ਸਕਦੇ। ਸਾਧ ਸੰਗਤ ਰੋਜ਼ ਰਹਿਰਾਜ ਸਾਹਿਬ ਦੇ ਵਿੱਚ ਬਚਨ ਪੜ੍ਹਦੇ ਹਾਂ, ਸੁਣ ਵੱਡਾ ਆਖੇ ਸਭ ਕੋਏ, ਕੇਵਲ ਵੱਡਾ ਡੀਠਾ ਹੋਏ। ਕਿੰਨਾ ਵੱਡਾ ਹੈ, ਕਿੰਨੇ ਦਰਸ਼ਨ ਕੀਤੇ ਨੇ ਸੁਣ ਸੁਣ ਕੇ ਕਹੀ ਜਾਂਦੇ ਆ। ਕੀਮਤ ਪਾਏ ਨਾ ਕਹਿਆ ਜਾਏ, ਕਹਿਣੇ ਵਾਲੇ ਤੇਰੇ ਰਹੇ ਸਮਾਏ। ਵੱਡੇ ਮੇਰੇ ਸਾਹਿਬਾ, ਗਹਿਰ ਗੰਭੀਰਾ ਗੁਣੀ ਗਹੀਰਾ, ਕੋਈ ਨਾ ਜਾਣੇ ਤੇਰਾ ਕੀਤਾ ਕੇਵਲ ਚੀਰਾ। ਸਭ ਸੁਰਤੀ ਮਿਲ ਸੁਰਤ ਕਮਾਈ, ਸਭ ਕੀਮਤ ਮਿਲ ਕੀਮਤ ਪਾਈ, ਗਿਆਨੀ ਧਿਆਨੀ ਗੁਰ ਗੁਰਹਾਈ, ਕਹਿਣ ਨਾ ਜਾਈ ਤੇਰੀ ਤਿਲ ਵਡਿਆਈ। ਤਿਲ ਕਿੰਨਾ ਕੁ ਹੁੰਦਾ, ਰੇੜੀਆਂ ਤੇ ਲੱਗਿਆ ਛੋਟਾ ਜਿਹਾ। ਪਰਮਾਤਮਾ ਜੀ ਉਹ ਤੁਹਾਡੀ ਤਿਲ ਜਿੰਨੀ ਵਡਿਆਈ ਬਿਆਨ ਨਹੀਂ ਕਰ ਸਕੇ। ਧੰਨ ਗੁਰੂ ਰਾਮਦਾਸ ਮਹਾਰਾਜ ਜੀ ਕਹਿ ਰਹੇ ਨੇ, ਐ ਪਰਮਾਤਮਾ ਤੂੰ ਆਪਣੀ ਗਤ ਆਪ ਹੀ ਜਾਣਦਾ ਹੈ।
ਹਰ ਕੇ ਸੰਤ ਜਨਾ ਹਰ ਜਪੇਓ, ਗੁਰ ਰੰਗ ਚਲੂ ਲੈ ਰਾਤੀ।
ਜਿਹੜੇ ਹਰੀ ਦੇ ਸੰਤ ਨੇ, ਗੁਰਮੁਖ ਜਨ ਨੇ, ਉਹ ਕੇਵਲ ਪਰਮਾਤਮਾ ਦਾ ਨਾਮ ਜਪਦੇ ਨੇ, ਉਹ ਚਲੂਲੇ ਰੰਗ ਵਿੱਚ ਪਰਮਾਤਮਾ ਦੇ ਗੂੜੇ ਰੰਗ ਵਿੱਚ ਨਾਮ ਰੰਗ ਵਿੱਚ ਰੱਤੇ ਰਹਿੰਦੇ ਨੇ, ਮਸਤ ਰਹਿੰਦੇ ਨੇ, ਕਿਉਂਕਿ ਉਹਨਾਂ ਨੇ ਇਹ ਗੁਰੂ ਤੋਂ ਸਿੱਖਿਆ ਲਈ ਹੈ ਕਿ ਕਾਇਆ ਰੰਗਣ ਜੇ ਥੀਏ ਪਿਆਰੇ, ਪਾਈਏ ਨਾਉ ਮਜੀਠ। ਰੰਗਣ ਵਾਲਾ ਜੇ ਰੰਗਾ ਸਾਹਿਬ, ਐਸਾ ਰੰਗ ਨਾ ਡੀਠ। ਉਹਨਾਂ ਨੇ ਆਪਣਾ ਚੋਲਾ ਕਾਹਦੇ ਵਿੱਚ ਰਤਿਆ, ਜਿਨਕੇ ਚੋਲੇ ਰਤੜੇ ਪਿਆਰੇ, ਕੰਤ ਤਿਨਾ ਕੈ ਪਾਸ, ਪਰਮਾਤਮਾ ਦੇ ਨਾਮ ਵਿੱਚ। ਤੇ ਇਹੋ ਜੇ ਗੁਰਸਿੱਖਾਂ ਦੀ ਸੰਗਤ ਮਿਲ ਜਾਵੇ, ਅਰਦਾਸ ਕੀਤੀ ਗਈ ਹੈ ਕਿ ਧੂੜ ਤਿਨਾ ਕੀ ਜੇ ਮਿਲੇ ਜੀ ਕਹੋ ਨਾਨਕ ਕੀ ਅਰਦਾਸ। ਆਪਾਂ ਅਰਦਾਸ ਵੀ ਕਰਦੇ ਹਾਂ, ਸਹੀ ਪਿਆਰੇ ਮੇਲ, ਜਿੰਨਾ ਮਿਲਿਆ ਤੇਰਾ ਨਾਮ ਚਿਤਿਆਵੇ। ਤੋ ਗੁਰੂ ਰਾਮਦਾਸ ਮਹਾਰਾਜ ਜੀ ਉਹਨਾਂ ਦਾ ਜ਼ਿਕਰ ਕਰ ਰਹੇ ਹਨ।
ਹਰ ਹਰ ਭਗਤ ਬਨੀ ਅਤ ਸੋਭਾ, ਹਰ ਜਪਿਓ ਊਤਮ ਪਾਤੀ।
ਭਗਤੀ ਦੁਆਰਾ, ਸਿਮਰਨ ਦੁਆਰਾ ਉਹਨਾਂ ਦੀ ਜਿਹੜੀ ਸ਼ੋਭਾ ਹੈ ਸੰਸਾਰ ਵਿੱਚ ਫੈਲ ਜਾਂਦੀ ਹੈ। ਉਹੀ ਇੱਜ਼ਤ ਦੇ ਹੱਕਦਾਰ ਨੇ, ਉਹੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਮੁਤਾਬਕ ਸਤਿਕਾਰ ਦੇ ਹੱਕਦਾਰ ਨੇ ਜਿਹੜੇ ਪਰਮਾਤਮਾ ਦਾ ਨਾਮ ਜਪਦੇ ਨੇ। ਦੇਖੋ ਜਿਨ੍ਹਾਂ ਜਿਨ੍ਹਾਂ ਨੇ ਜਪਿਆ, ਗੁਰੂ ਰਾਮਦਾਸ ਜੀ ਦਾ ਹੀ ਬਚਨ ਹੈ, ਜਿਨ੍ਹਾਂ ਨੇ ਨਾਮ ਜਪਿਆ ਕਿੰਨਾ ਸਤਿਕਾਰ ਮਿਲਿਆ। ਨੀਚ ਜਾਤ ਹਰ ਜਪਦਿਆਂ ਊਤਮ ਪਦਵੀ ਪਾਏ, ਪੁੱਛੋ ਬਿਦਰ ਦਾਸੀ ਸੁਤੈ ਕਿਸਨ ਉਤਰਿਆ ਘਰ ਜਿਸ ਜਾਏ, ਰਵਿਦਾਸ ਚਮਾਰ ਉਸਤਤ ਕਰੇ ਹਰ ਕੀਰਤ ਨਿਮਖ ਇਕ ਗਾਏ, ਪਤਤ ਜਾਤ ਊਤਮ ਭਇਆ ਚਾਰ ਵਰਨ ਪੈ ਪਗੇ ਆਏ। ਜਿਹਨੂੰ ਲੋਕ ਚਮਾਰ ਕਹਿੰਦੇ ਸਨ, ਚਾਰੇ ਵਰਨਾਂ ਦੇ ਲੋਕ ਆ ਕੇ ਉਹਦੇ ਦੁਆਰੇ ਤੇ ਉਹਦੇ ਪੈਰਾਂ ਤੇ ਪੈਂਦੇ ਆ। ਜਿਹੜਾ ਨਾਮ ਜਪਦਾ ਉਹਦੀ ਸ਼ੋਭਾ ਸੰਸਾਰ ਵਿੱਚ ਫੈਲ ਜਾਂਦੀ ਹੈ। ਭਗਤ ਰਵਿਦਾਸ ਜੀ ਦੀ ਸ਼ੋਭਾ ਕਿਵੇਂ ਫੈਲ ਗਈ? ਭਗਤ ਭਗਤ ਜਗ ਵਜਿਆ ਚੌ ਚੱਕਾਂ ਵਿੱਚ ਚਮਰੇਠਾ। ਜਿਹਨੇ ਨਾਮ ਜਪਿਆ ਹਰ ਕੇ ਨਾਮ ਕਬੀਰ ਉਜਾਗਰ, ਜਨਮ ਜਨਮ ਕੇ ਕਾਟੇ ਕਾਗਰ। ਸੰਸਾਰ ਦੇ ਵਿੱਚ ਉਹਨਾਂ ਦੀ ਸ਼ੋਭਾ ਉਹਨਾਂ ਦੀ ਇੱਜ਼ਤ ਹੁੰਦੀ ਹੈ ਜਿਹੜੇ ਨਾਮ ਜਪਦੇ ਨੇ। ਗੁਰੂ ਅਰਜਨ ਦੇਵ ਜੀ ਨੇ ਵੀ ਸਮਝਾਇਆ ਕਿ ਸੱਚੇ ਮਾਰਗ ਚੱਲਦਿਆਂ ਉਸਤਤ ਕਰੇ ਜਹਾਨ, ਸੰਸਾਰ ਉਹਨਾਂ ਨੂੰ ਭਲਾ ਕਹਿੰਦਾ ਚੰਗਾ ਕਹਿੰਦਾ ਹੈ।
ਆਪੇ ਠਾਕੁਰ ਆਪੇ ਸੇਵਕ, ਆਪ ਬਣਾਵੇ ਪਾਤੀ।
ਉਹ ਪਰਮਾਤਮਾ ਆਪ ਹੀ ਵਿਉਂਤਾ ਬਣਾਉਣ ਵਾਲਾ, ਢੰਗ ਤਰੀਕੇ ਬਣਾਉਣ ਵਾਲਾ ਹੈ। ਉਹ ਮਾਲਕ ਆਪ ਹੀ ਠਾਕੁਰ ਹੈ ਤੇ ਆਪ ਹੀ ਸੇਵਕ ਹੈ। ਜਿਨ੍ਹਾਂ ਨੂੰ ਉਸਨੇ ਆਪਣੇ ਨਾਮ ਦੇ ਨਾਲ ਜੋੜਨਾ ਹੁੰਦਾ ਹੈ, ਉਹਨਾਂ ਬਾਰੇ ਆਪਾਂ ਰੋਜ਼ ਇਹ ਬਚਨ ਪੜ੍ਹਦੇ ਹਾਂ ਕਿ ਰੱਖੇ ਰੱਖਣ ਹਾਰ ਆਪ ਉਭਾਰਿਅਨ, ਗੁਰ ਕੀ ਪੈਰੀ ਪਾਏ ਕਾਜ ਸਵਾਰਿਅਨ, ਹੋਵਾ ਆਪ ਦਿਆਲ ਮਨੋ ਨਾ ਵਿਸਾਰਿਅਨ। ਜਿਨ੍ਹਾਂ ਤੇ ਦਿਆਲੂ ਹੋ ਜਾਂਦਾ ਉਹਨਾਂ ਨੂੰ ਮਨ ਤੋਂ ਨਹੀਂ ਵਿਸਾਰਦਾ, ਨਹੀਂ ਭੁਲਾਉਂਦਾ। ਤੋ ਸੱਚੇ ਪਾਤਸ਼ਾਹ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਚੌਥੇ ਪਾਤਸ਼ਾਹ ਜੀ ਸਮਝਾ ਰਹੇ, ਉਹ ਪਰਮਾਤਮਾ ਆਪ ਹੀ ਠਾਕਰ ਹੈ, ਆਪ ਹੀ ਸੇਵਕ ਹੈ। ਜਦੋਂ ਜੀਵਾਂ ਦੇ ਵਿੱਚ ਵਰਤਦਾ ਹੈ ਤੇ ਸੇਵਕ ਹੈ, ਜਦੋਂ ਨਿਰਗੁਣ ਰੂਪ ਦੇ ਵਿੱਚ ਹੈ ਤੇ ਪਰਮਾਤਮਾ ਆਪ ਹੀ ਠਾਕੁਰ ਹੈ।
ਨਾਨਕ ਜਨ ਤੁਮਰੀ ਸਰਣਾਈ, ਹਰ ਰੱਖੋ ਲਾਜ ਭਗਾਤੀ।
ਸ਼ਬਦ ਦੀ ਸਮਾਪਤੀ ਕਰਦਿਆਂ ਚੌਥੇ ਪਾਤਸ਼ਾਹ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਬਚਨ ਕਰਦੇ, ਐ ਪਰਮਾਤਮਾ ਜੀਓ, ਮੈਂ ਤੁਹਾਡੀ ਸ਼ਰਨ ਆਇਆ ਹਾਂ। ਤੁਸੀਂ ਭਗਤਾਂ ਦੀ ਲਾਜ ਰੱਖਦੇ ਹੋ ਤੇ ਮੇਰੀ ਵੀ ਲਾਜ ਰੱਖੋ, ਮੈਨੂੰ ਵੀ ਆਪਣੇ ਨਾਮ ਦੇ ਨਾਲ ਜੋੜ ਲਵੋ। ਹਰ ਰੱਖੋ ਲਾਜ ਭਗਾਤੀ, ਤੁਸੀਂ ਭਗਤਾਂ ਦੀ ਲਾਜ ਰੱਖਦੇ ਆਏ ਹੋ। ਸ਼ੁਰੂ ਤੋਂ ਤੁਹਾਡੇ ਬਾਰੇ ਪੜ੍ਹਿਆ ਕਿ ਹਰ ਯੁਗ ਯੁਗ ਭਗਤ ਉਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ, ਤੇ ਮੇਰੀ ਲਾਜ ਰੱਖੋ, ਮੇਰੀ ਇੱਜ਼ਤ ਰੱਖੋ, ਮੈਨੂੰ ਵੀ ਆਪਣੇ ਸਿਮਰਨ ਨਾਲ ਜੋੜ ਲਵੋ, ਮੈਨੂੰ ਵੀ ਨਾਮ ਦੀ ਬੂੰਦ ਦੇ ਦਿਓ, ਮੇਰੀ ਵੀ ਇਹ ਅਵਸਥਾ ਬਣ ਜਾਵੇ। ਆਓ ਸਾਰੇ ਰਲ ਕੇ ਮੰਗ ਲਈਏ। ਵਿਸਰ ਨਾਹੀਂ ਦਾਤਾਰ, ਵਿਸਰ ਨਾਹੀਂ ਦਾਤਾਰ,
ਵਿਸਰ ਨਾਹੀਂ ਦਾਤਾਰ, ਵਿਸਰ ਨਾਹੀਂ ਦਾਤਾਰ,
ਆਪਣਾ ਨਾਮ ਦੇਹੋ, ਆਪਣਾ ਨਾਮ ਦੇਹੋ,
ਨਾਮ ਦੇਹੋ, ਆਪਣਾ ਨਾਮ ਦੇਹੋ।
ਗੁਣ ਗਾਵਾਂ ਦਿਨ ਰਾਤ, ਗੁਣ ਗਾਵਾਂ ਦਿਨ ਰਾਤ,
ਗਾਵਾਂ ਦਿਨ ਰਾਤ, ਗੁਣ ਗਾਵਾਂ ਦਿਨ ਰਾਤ,
ਨਾਨਕ ਚਾਓ ਏਹੋ, ਨਾਨਕ ਚਾਓ ਏਹੋ, ਧੰਨ ਗੁਰੂ ਰਾਮਦਾਸ ਮਹਾਰਾਜ ਨੇ ਅੱਜ ਨਾਮ ਬੂੰਦ ਦੀ ਗੱਲ ਕੀਤੀ ਹੈ ਸਿਮਰਨ ਦੀ, ਤੇ ਸਿਮਰਨ ਤੋਂ ਬਗੈਰ ਗੁਰੂ ਦੇ ਸਿੱਖ ਦਾ ਸਮਾਂ ਵਿਅਰਥ ਨਹੀਂ ਜਾਣਾ ਚਾਹੀਦਾ। ਜੋ ਲੜੀਵਾਰ ਕਥਾ ਵਿੱਚ ਗੁਰੂ ਸਾਹਿਬ ਜੀ ਸਾਨੂੰ ਉਪਦੇਸ਼ ਦੇ ਰਹੇ ਆ, आओ प्यार सत्कार नाल सरवण करिए जी।
राग सूही महला पंजवा कार पहला एक ओंकार सत गुर प्रसाद।
धन गुरु ग्रंथ साहब जी दे पावन अंग 736 दे उपर सूही राग विच पंजवें पातशाह धन गुरु अर्जन देव महाराज जी बचन कर दे कि इस शब्द नूं पहले घर विच गावना पहला संखेप मंगल है कि परमात्मा एक है, उसका पसारा सारे जगत विच है, अजिहा वाहिगुरु सतगुर की कृपा नाल मिलदा है।
बाजी गर जैसे बाजी पाई।
गुरु अर्जन देव महाराज ने एक बाजीगर की उदाहरण दिती। बाजीगर आपां देखदे हां तरह तरह दियां बाजियां पाउंदा है ते बाजियां पा के की करदा है।
नाना रूप पेख दिखलाई।
नाना रूप कई तरह दे रूप बनाउंदा, कई तरह दे पेख बना के संसार दे लोकां नूं दिखाउंदा है।
सांग उतार थम्यो पासारा।
जदों ओ अपना सवांग उतार दिंदा जो लोकां नूं पेस बना के दिखा रहा सी, अपना जिहड़ा पसारा सी ओनूं रोक लैंदा।
तब एक एकंकार।
तदों सानूं बाजीगर दी समझ आउंदी है कि इह बाजीगर ने सवांग रचे सन। साध संगत धन गुरु अर्जन देव महाराज ने समझाया कि परमात्मा भी एक बाजीगर है, उन्हें इस संसार की बाजी पाई है। इस संसार दे विच तरह तरह के नाना रूप के उन्हें भेख रचे ने, नाना रूप के जीव जंतु पैदा किए ने, बड़ा संसार उन्हें रचिया जो आप गुरबाणी विच पढ़ते हाँ, रंगी रंगी भांति कर कर जिनसी माया जिनू पाई। बड़े तरह का संसार रचिया, ये उदी खेड है। सवैया विच पढ़ते हाँ बचन के किया खेल बड़ मेल तमाशा वाहिगुरु तेरी सब रचना। ये जड़ा खेल है तेरी सारी रचना है। परमात्मा ने एक खेल रचिया ते इस खेल दे विच परमात्मा ने एक बाजी पाई है। हुण सच्चे पातशाह जी सानू की समझाउणा चाहुंदे ने, जदों मालक समाग नूं इकट्ठा कर लैंदा समेट लैंदा उदों केवल ते केवल एक अकाल पुरख वाहिगुरु रह जांदा। सुखमणी साहब विच बचन पढ़दे हो जी, आपन खेल आप कर देखै खेल संकोचे तो नानक एक है। जदों खेल नूं संकोच लैंदा उदों केवल अकाल पुरख वाहिगुरु रह जांदा। रह राज साहब दे विच पढ़दे हां गुरु गोबिंद सिंह जी दे बचन, जब उद करख करा करतारा प्रजा धरत तब दे अपारा। जब आ करख करत हो कबहू तुम मैं मिलत दे तर सब हूं। जदों परमात्मा तू आकर्षण शक्ति वरतदा है सारे तेरे विच समा जांदे हन।
कवन रूप दृष्टियो बिनसायो।
कवन रूप परमात्मा जीओ तुहाडे किन्ने रूप ने जो दृष्टि गोचर हुंदे ने। कुछ संसार विच सानू दिखाई दे रहे ने जीव दृष्टि विच आ रहे ने, कई संसार विच बिनस रहे ने, मर रहे ने, खत्म हो रहे ने। परमात्मा दे बारे धन गुरु अर्जन देव महाराज जी समझा रहे हन।
कत है गयो ओह कत ते आयो।
ए जीव किथे चले गए ते आए कित्थों सन। जीव दा आवना कित्थों है, जीव जांदे किथे ने। ए रहाओ वाला बंद है, शब्द दा मरकजी भाव है कि जीव संसार विच आउंदे कित्थों ते जांदे किथे। ए पावन रहाओ वाले बंद दी सारा शब्द व्याख्या करदा पिया ते की व्याख्या है गुरु अर्जन दे महाराज जी जीव कित्थों आउंदे आ कित्थे जांदे आ आओ प्यार नाल सरवण करिए
रहाओ
ए शब्द दा केंद्री भाव है
जल ते उठ है अनक तरंगा
गुरु अर्जन देव जी ने उदाहरण दित्ती जल दी पानी दी जिवें पानी विच्चों समुंदर विच्चों अनेकां लहरां उठ दियां हुण लहरां भी पानी ने समुंदर भी पानी है असी सारे कित्थों पैदा होंदे आ परमात्मा तो जिन्ने भी जीव जंतु पैदा होए आ किहदे तो पैदा होए आ जी वाहिगुरु तो पहली उदाहरण दित्ती है जल ते उठे अनक तरंगा जिवें समुंदर तो अनेकां लहरां पैदा हुंदियां हन
कनक भूखन किने बहु रंगा
कनक सोना सोने तो अनेकां तरां दे असी गहने तैयार कर लैंदे आ कोई चूड़ी बना लैंदा कोई हार बना लैंदा कोई मुंदरी बना लैंदा भावें मुंदरी है भावें हार है भावें चूड़ी है ते सोना ही इसे तरीके नाल गुरु अर्जन दे महाराज ने समझाया दूसरी उदाहरण दे के सोने दी कि जिवें सोने तो तरां तरां दे रंगा रंगा दे असी गहने तैयार कर लैंदे हां
बीज बीज देखियो बहु प्रकारा
बीज दी उदाहरण दित्ती गई जिवें एक बीज बीजिया जावे मन लो बोड़ दा बीज ही बीजिया जदों बीज बीजदे हां किन्नियां उन्नू शाखावां निकलदियां टाणियां निकलदियां पत्ते बनदे बड़ा विस्तार हो जांदा आ जिन्नी संसार विच पैदाइश है ये सारी वाहिगुरु तो आई है पावन रहाओ वालियां पंक्तियां नूं ध्यान विच रखना कतहे गयो ओ कतते आयो जीव कित्थे चला जांदा ते कित्थों आउंदा गुरु गोबिंद सिंह महाराज जी ने अकाल उफत दी बाणी विच समझाया जीव कित्थों आउंदे आ ते कित्थे चले जांदे आ जैसे एक आग ते कणु का कोट आग उठे न्यारे न्यारे होए के फिर आग में मलाएंगे जिवें एक अग दी चंगियाड़ी है ते एक अग दा भांबड़ है भांबड़ भी अग है ते चंगियाड़ी भी अग है वेखन नूं वख वख प्रतीत हुंदे ने पर हैन दोनों इको ही जैसे एक आग ते कणु का कोट आग उठे न्यारे न्यारे होए के फिर आग में मलाएंगे जैसे एक तूर ते अनेक तूर पूरत है तूर के कणु का फिर तूर ही समाएंगे दूसरी उदाहरण जिवें एक धूड़ मिट्टी दा किनका ते आ सारी धरती मिट्टी दा किनका भी मिट्टी है ते आ सारी धरती भी मिट्टी है वेखन नूं वख वख प्रतीत हुंदी है पर इहदा असला इको ही है तीसरी उदाहरण दित्ती दशमेश पिता जी ने जैसे एक नद ते तरंग कोट उपजत है पान के तरंग सबे पान ही कहाएंगे गुरु गोबिंद सिंह महाराज जी बचन कर दे जिवें एक समुंदर तो अनेकां लहरां उत्पन्न हुंदियां वेखन नूं लहरां वख वख लगदियां पर है ते ओह पानी ही सचे पातशाह जी समझाउणा की चाहुंदे हो तैसे विश्व रूप ते अभूत भूत प्रगट होए ताही ते उपज सबे ताही में समाएंगे इसे तरीके नाल ए सारे जीव जंतु वाहिगुरु तो पैदा होए आ ते वाहिगुरु दे विच ही समा जाणगे गुरु अर्जन देव महाराज जी भी समझा रहे हन
फल पाके ते एकंकारा
जिवें बीज बीजिया जांदा ओदियां शाखावां टहणियां पत्ते निकलदे जदों ओनू फल लगदा ते ओ फल फिर ओही रूप धारण कर लैंदा मन लो एक कणक दा दाणा बीजिया ओनू सत सिट्टे लगे ਸੱਤ ਸਿੱਟਿਆਂ ਦੇ ਵਿੱਚ ਜਦੋਂ ਦਾਣੇ ਕੱਢੋਗੇ ਉਹਦੇ ਵਿੱਚ ਕਈ ਗੁਣਾ ਦਾਣੇ ਨੇ, ਪਰ ਹਰ ਦਾਣਾ ਉਸ ਬੀਜੇ ਹੋਏ ਕਣਕ ਦੇ ਦਾਣੇ ਵਰਗਾ ਹੈ। ਇਸੇ ਤਰੀਕੇ ਨਾਲ ਪਰਮਾਤਮਾ ਦਾ ਵਿਸਤਾਰ ਹੈ।
ਸਹਸ ਘਟਾ ਮਹਿ ਏਕ ਆਕਾਸ਼।
ਗੁਰੂ ਅਰਜਨ ਦੇਵ ਮਹਾਰਾਜ ਜੀ ਕਿਰਪਾ ਕਰਦੇ, ਜਿਵੇਂ ਹਜ਼ਾਰਾਂ ਘੜੇ ਹੋਣ, ਸਹਿਸ ਦਾ ਅਰਥ ਹੈ ਹਜ਼ਾਰ, ਘਟਾ ਘੜੇ, ਹਜ਼ਾਰਾਂ ਘੜਿਆਂ ਵਿੱਚ ਆਕਾਸ਼ ਜਦੋਂ ਦੇਖੀਦਾ ਹੈ ਤੇ ਹਰ ਘੜੇ ਵਿੱਚ ਆਕਾਸ਼ ਐਵੇਂ ਲੱਗਦਾ ਜਿਵੇਂ ਵੱਖ ਵੱਖ ਹੁੰਦਾ। ਅੱਗੇ ਕੀ ਕਿਰਪਾ ਕਰਦੇ ਹਨ,
ਘਟ ਫੂਟੇ ਤੇ ਉਹੀ ਪਰਗਾਸ।
ਜਦੋਂ ਘੜਾ ਫੁੱਟ ਜਾਵੇ, ਘੜੇ ਟੁੱਟ ਜਾਣ, ਫੁੱਟ ਜਾਣ ਤੇ ਫਿਰ ਇੱਕੋ ਇੱਕ ਆਕਾਸ਼ ਦਿਖਾਈ ਦਿੰਦਾ ਕਿ ਆਕਾਸ਼ ਤੇ ਕੇਵਲ ਇੱਕ ਸੀ। ਇਹ ਤੇ ਸਾਡਾ ਭਰਮ ਸੀ ਕਿ ਇਸ ਘੜੇ ਵਿੱਚ ਵੱਖਰਾ, ਦੂਜੇ ਘੜੇ ਵਿੱਚ ਵੱਖਰਾ, ਆਕਾਸ਼ ਤੇ ਕੇਵਲ ਇੱਕੋ ਸੀ। ਅਸੀਂ ਸਾਰੇ ਪਰਮਾਤਮਾ ਤੋਂ ਹੀ ਆਏ ਹੋਏ ਹਾਂ।
ਪਰਮ ਲੋਭ ਮੋਹ ਮਾਇਆ ਵੇਕਾਰ।
ਇਹ ਭਰਮ ਦੇ ਕਰਕੇ ਲੋਭ ਮੋਹ ਵਿਕਾਰ ਜਿਹੜੇ ਜੀਵ ਦੇ ਵਿੱਚ ਪੈਦਾ ਹੋ ਜਾਂਦੇ ਆ। ਮਾਧਵੇ ਕਿਆ ਕਹੀਏ ਭਰਮ ਐਸਾ, ਜੈਸਾ ਮਾਨੀਏ ਹੋਏ ਨਾ ਤੈਸਾ। ਜਿਸ ਤਰ੍ਹਾਂ ਦਾ ਅਸੀਂ ਮੰਨ ਲੈਂਦੇ ਹਾਂ ਉਹ ਜਿਹਾ ਨਹੀਂ ਹੈ।
ਭਰਮ ਛੂਟੇ ਤੇ ਏਕੰਕਾਰ।
ਜਦੋਂ ਮਨ ਦੀ ਭਰਮ ਭਟਕਣਾ ਖਤਮ ਹੋ ਜਾਂਦੀ ਹੈ ਫਿਰ ਪਤਾ ਲੱਗਦਾ ਹੈ ਕਿ ਨਹੀਂ, ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਇੱਕੋ ਇੱਕ ਅਕਾਲ ਪੁਰਖ ਵਾਹਿਗੁਰੂ ਹੈ, ਉਹ ਤੋਂ ਹੀ ਸਾਰਾ ਸੰਸਾਰ ਬਣਿਆ।
ਉਹ ਅਬਿਨਾਸੀ ਬਿਨ ਸਤ ਨਾਹੀ।
ਉਹ ਪਰਮਾਤਮਾ ਅਬਿਨਾਸ਼ੀ ਹੈ, ਮਰਦਾ ਨਹੀਂ ਹੈ, ਬਿਨਸਦਾ ਨਹੀਂ ਹੈ, ਨਾ ਉਹ ਮਰੈ ਨਾ ਹੋਵੇ ਸੋਗ, ਦਿੰਦਾ ਰਹੇ ਨਾ ਚੁੱਕੇ ਭੋਗ। ਜੀਵ ਜੰਮਦਾ ਹੈ, ਮਰਦਾ ਹੈ, ਪਰ ਪਰਮਾਤਮਾ ਅਵਿਨਾਸ਼ੀ ਹੈ, ਕਦੀ ਵੀ ਨਾਸ਼ ਨਹੀਂ ਹੁੰਦਾ।
ਨਾ ਕੋ ਆਵੈ ਨਾ ਕੋ ਜਾਹੀ।
ਨਾ ਉਹ ਜੰਮਦਾ ਹੈ ਨਾ ਉਹ ਜਾਂਦਾ ਹੈ, ਭਾਵ ਮਰਦਾ ਹੈ। ਸਾਧ ਸੰਗਤ ਜੀ, ਆਪਾਂ ਜਪਜੀ ਸਾਹਿਬ ਵਿੱਚ ਬਚਨ ਪੜ੍ਹਦੇ ਹਾਂ, ਥਾਪਿਆ ਨਾ ਜਾਏ ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਏ। ਉਹ ਪਰਮਾਤਮਾ ਆਪ ਹੀ ਹੈ, ਉਹਦੇ ਤੋਂ ਹੀ ਸਾਰਾ ਸੰਸਾਰ ਬਣਿਆ।
ਹੋਰ ਪੂਰੇ ਹਉਮੈ ਮਲ ਧੋਈ।
ਇਹ ਤੇ ਪੂਰੇ ਗੁਰੂ ਨੇ ਕਿਰਪਾ ਕੀਤੀ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਸਾਡੀ ਹਉਮੈ ਦੀ ਮਲ ਨੂੰ ਧੋ ਦਿੱਤਾ, ਸਮਝਾਇਆ ਹਉਮੈ ਦੇ ਕਰਕੇ ਅਸੀਂ ਵੱਖਰੇ ਪ੍ਰਤੀਤ ਹੁੰਦੇ ਹਾਂ। ਜੇ ਅੰਦਰੋਂ ਹਉਮੈ ਚਲੇ ਜਾਵੇ, ਇਸ ਹਉਮੈ ਦੀ ਕੰਧ ਨੂੰ ਗੇੜ ਦਈਏ, ਕਿਵ ਸਚਿਆਰਾ ਹੋਈਏ, ਕਿਵ ਕੂੜੇ ਟੁੱਟੇ ਪਾਲ, ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਹੁਕਮ ਦੇ ਵਿੱਚ ਚੱਲੀਏ, ਹਉਮੈ ਨੂੰ ਦੂਰ ਕਰ ਦਈਏ, ਹਉਮੈ ਜਾਈ ਤਾਂ ਕੰਤ ਸਮਾਈ। ਜਦੋਂ ਹਉਮੈ ਚਲੇ ਗਈ ਤਾਂ ਮਾਲਕ ਦਾ ਵਸੇਬਾ ਹੋਣਾ। ਇਹ ਹਉਮੈ ਦੀ ਕੰਧ ਹੈ, ਹਾਂ ਹੋਂ ਭੀਤ ਭਇਓ ਹੈ ਵਿੱਚੋ, ਸਾਡੇ ਵਿੱਚ ਤੇ ਪਰਮਾਤਮਾ ਵਿੱਚ ਕੰਧ ਕਾਹਦੀ ਹੈ? ਹਉਮੈ ਦੀ। ਹਾਂ ਹੋਂ ਪੀਤ ਭਇਓ ਹੈ ਬੀਚੋ, ਸੁਣ ਦੇਸ਼ ਨਿਕਟਾਇਓ, ਭਾਂਬੀਰੀ ਕੇ ਪਾਦ ਪਾਰ ਦੋ, ਬਿਨ ਪੇਖੇ ਦੂਰ ਆਇਓ। ਜਿਵੇਂ ਤਿਤਲੀ ਦਾ ਖੰਭ ਹੁੰਦਾ, ਇੰਨਾ ਕੁ ਸਾਡੇ ਵਿੱਚ ਪਰਦਾ ਹੈ, ਤੇ ਗੁਰੂ ਕੀ ਕਿਰਪਾ ਕਰਦਾ ਸਾਡੀ ਹਉਮੈ ਦੀ ਮੈਲ ਨੂੰ ਧੋ ਦਿੰਦਾ ਹੈ।
ਕਹੋ ਨਾਨਕ ਮੇਰੀ ਪਰਮ ਗਤ ਹੋਈ।
ਜਿਨ੍ਹਾਂ ਦੀ ਹਉਮੈ ਦੀ ਮੈਲ ਧੁੱਪ ਗਈ ਉਹਨਾਂ ਦੀ ਉੱਚੀ ਆਤਮਕ ਅਵਸਥਾ ਬਣ ਗਈ ਪਰਮ ਗਤ, ਉੱਚੀ ਆਤਮਕ ਅਵਸਥਾ। ਉਹਨਾਂ ਨੂੰ ਪਤਾ ਲੱਗ ਗਿਆ ਕਿ ਸਭ ਕੁਝ ਪਰਮਾਤਮਾ ਤੋਂ ਪੈਦਾ ਹੁੰਦਾ, ਪਰਮਾਤਮਾ ਵਿੱਚ ਹੀ ਸਮਾ ਜਾਂਦਾ। ਕਿੱਥੋਂ ਉਪਜੇ ਕਹਿ ਰਹੇ ਕਹਿ ਮਾਏ ਸਮਾਵੈ, ਤੇ ਆਂਸਰ ਹੈ ਜੀ ਜੰਤ ਸਭ ਖਸਮ ਕੇ ਕੌਣ ਕੀਮਤ ਪਾਵੇ, ਸਾਰੇ ਪਰਮਾਤਮਾ ਤੋਂ ਪੈਦਾ ਹੋਏ ਆ। ਸਾਧ ਸੰਗਤ, ਧੰਨ ਗੁਰੂ ਰਾਮਦਾਸ ਮਹਾਰਾਜ ਜੀ ਨੇ ਬਚਨ ਸਮਝਾਇਆ, ਗੁਰੂ ਅਰਜਨ ਦੇਵ ਜੀ ਦੇ ਸ਼ਬਦ ਦੀ ਵਿਚਾਰ ਹੋਈ, ਇੱਕ ਬੇਨਤੀ ਹੈ ਕਿ ਅਗਲੇ ਸਾਲ 550 ਸਾਲ ਧੰਨ ਗੁਰੂ ਨਾਨਕ ਮਹਾਰਾਜ ਜੀ ਦਾ ਪ੍ਰਕਾਸ਼ ਦਿਹਾੜਾ ਆ ਰਿਹਾ। ਸਿੱਖ ਸੰਗਤ ਬੜੇ ਉਤਸ਼ਾਹ ਤੇ ਉਮਾਹ ਦੇ ਨਾਲ ਮਨਾ ਰਹੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ, ਸਿੱਖ ਪੰਥ ਦੀ ਪ੍ਰਤੀਨਿਧ ਸੰਸਥਾ ਵੱਲੋਂ ਉਦਮ ਕੀਤਾ ਗਿਆ। ਜਿਹੜਾ ਪਹਿਲਾ ਨਗਰ ਕੀਰਤਨ ਆਰੰਭ ਹੋਇਆ ਸੀ, ਨੇਪਾਲ ਤੇ ਭਾਰਤ ਦੇ ਬਾਰਡਰ ਤੇ ਗੁਰਦੁਆਰਾ ਕੋੜੀ ਵਾਲਾ ਘਾਟ ਪੈਂਦਾ ਹੈ, ਉਸ ਨਗਰ ਕੀਰਤਨ ਵਿੱਚ ਦਾਸ ਦੀ ਵੀ ਸੇਵਾ ਲੱਗੀ ਤੇ ਸੰਗਤ ਅੰਦਰ ਇੰਨਾ ਪਿਆਰ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਪ੍ਰਤੀ। ਭਾਵੇਂ ਸਫ਼ਰ ਸਾਡਾ ਥੋੜ੍ਹਾ ਹੁੰਦਾ ਸੀ 100 ਕੁ ਕਿਲੋਮੀਟਰ ਦਾ, ਪਰ ਸਾਧ ਸੰਗਤ ਜੀ ਰਾਤ ਨੂੰ 11 ਤੇ 12 ਵਜੇ ਅਗਲੇ ਪੜਾਅ ਤੇ ਪਹੁੰਚਣਾ, ਇੰਨਾ ਉਤਸ਼ਾਹ ਯੂਪੀ ਅੰਦਰ, ਉਤਰਾਂਚਲ ਅੰਦਰ, ਹਰਿਆਣੇ ਵਿੱਚ ਤੇ ਪੰਜਾਬ ਦੇ ਵਿੱਚ ਵੇਖਣ ਨੂੰ ਮਿਲਿਆ। ਹੁਣ ਸਾਧ ਸੰਗਤ ਜੀ, ਮੈਂ ਬੇਨਤੀ ਕਰਨੀ ਚਾਹੁੰਦਾ ਹਾਂ ਉਹਨਾਂ ਦੇ ਸੰਬੰਧ ਵਿੱਚ ਹੀ। ਦੂਸਰਾ ਮਹਾਨ ਗੁਰਮਤਿ ਸਮਾਗਮ ਗੁਰਦੁਆਰਾ ਦਾਤਨ ਸਾਹਿਬ ਕਟਕ ਉੜੀਸਾ ਵਿੱਚ ਪੈਂਦਾ ਹੈ। 19 ਤੇ 20 ਜਨਵਰੀ ਨੂੰ ਇੱਥੇ ਸਮਾਗਮ ਹੋ ਰਿਹਾ। ਥੋੜ੍ਹਾ ਜਿਹਾ ਮੈਂ ਆਪ ਜੀ ਦਾ ਧਿਆਨ ਦਿਵਾਵਾਂ। ਜਿਸ ਜਗ੍ਹਾ ਤੇ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਆਰਤੀ ਦੇ ਸ਼ਬਦ ਦਾ ਉਚਾਰਨ ਕੀਤਾ, ਜਗਨਨਾਥ ਪੁਰੀ, ਲੋਕ ਵਿਖਾਵੇ ਦੀ ਖਾਤਰ ਆਰਤੀਆਂ ਕਰਦੇ ਸਨ, ਥਾਲੀ ਵਿੱਚ ਦੀਵੇ ਰੱਖ ਕੇ। ਗੁਰੂ ਨਾਨਕ ਸਾਹਿਬ ਜੀ ਨੇ ਸਮਝਾਇਆ ਕਿ ਮੇਰੇ ਮਾਲਕ ਦੀ ਆਰਤੀ ਹਮੇਸ਼ਾ ਲਈ ਹੋ ਰਹੀ ਹੈ। ਉਹ ਸ਼ਬਦ ਆਪਾਂ ਰੋਜ਼ ਪੜ੍ਹਦੇ ਹਾਂ, ਗਗਨ ਮੈਂ ਥਾਲ ਰਵ ਚੰਦ ਦੀਪਕ ਬਣੇ, ਤਾਰਕਾ ਮੰਡਲ ਜਨਕ ਮੋਤੀ ਧੂਪ ਮਨ ਆਨ ਲੋ, ਪਵਨ ਚਵਰੋ ਕਰੇ ਸਗਲ ਬੰਦਰਾਏ, ਫੁਲੰਤ ਜੋਤੀ ਕੈਸੀ ਆਰਤੀ ਹੋਏ, ਪਵ ਖੰਡਣਾ ਤੇਰੀ ਆਰਤੀ। ਉਸ ਪੁਰੀ ਤੋਂ, ਉਸ ਸਥਾਨ ਤੋਂ ਨਗਰ ਕੀਰਤਨ ਆਰੰਭ ਹੋ ਕੇ ਗੁਰਦੁਆਰਾ ਦਾਤਨ ਸਾਹਿਬ ਕਟਕ ਦੇ ਵਿੱਚ ਪਹੁੰਚੇਗਾ, ਜਿੱਥੇ ਮੇਰੇ ਮਾਲਕ ਨੇ ਦਾਤਨ ਕਰਕੇ ਧਰਤੀ ਵਿੱਚ ਗੱਡੀ ਸੀ ਤੇ ਉਹ ਅੱਜ ਦਰਖਤ ਬਣ ਗਿਆ। ਧੰਨ ਨਾਨਕ ਤੇਰੀ ਵੱਡੀ ਕਮਾਈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਹ ਉਦਮ ਆਰੰਭਿਆ ਗਿਆ, ਸਿੱਖ ਪੰਥ ਦੀ ਨੁਮਾਇੰਦਾ ਜਥੇਬੰਦੀ ਵੱਲੋਂ, ਕਿ ਸੱਚੇ ਪਾਤਸ਼ਾਹ ਦੀ ਯਾਦ ਨੂੰ ਵੱਖ ਵੱਖ ਥਾਵਾਂ ਤੇ ਗੁਰਮਤਿ ਸਮਾਗਮ ਕੀਤੇ ਜਾਣੇ ਆ। ਪਹਿਲਾ ਸਮਾਗਮ ਗੁਰਦੁਆਰਾ ਕੋੜੀ ਵਾਲਾ ਘਾਟ ਹੋਇਆ ਸੀ ਤੇ ਵੇਖਿਆ 12 ਵਜੇ ਤੱਕ ਸੰਗਤ ਭਰਪੂਰ ਦੀਵਾਨ ਹਾਲ ਭਰਿਆ ਤੇ ਸਵੇਰੇ 8 ਵਜੇ ਨਗਰ ਕੀਰਤਨ ਪਹੁੰਚਣਾ ਸੀ ਤੇ ਹਜ਼ਾਰਾਂ ਲੱਖਾਂ ਦੀ ਗਿਣਤੀ ਵਿੱਚ ਸੰਗਤ ਪਹੁੰਚ ਗਈ। ਸਾਧ ਸੰਗਤ ਜੀ, ਸਨੇਮਰ ਬੇਨਤੀ ਆ ਕਿ 30 ਦਸੰਬਰ ਤੋਂ ਲੈ ਕੇ ਉੜੀਸਾ ਵਿੱਚ, ਆਂਧਰਾ ਪ੍ਰਦੇਸ਼ ਵਿੱਚ, ਛੱਤੀਸਗੜ੍ਹ ਦੇ ਅੰਦਰ, ਬੰਗਾਲ ਵਿੱਚ ਲਗਾਤਾਰ ਗੁਰਮਤਿ ਸਮਾਗਮ ਹੋਣੇ ਆ, ਉੜੀਸਾ, ਛੱਤੀਸਗੜ੍ਹ ਔਰ ਝਾਰਖੰਡ ਵਿੱਚ। ਸ੍ਰੀ ਦਰਬਾਰ ਸਾਹਿਬ ਜੀ ਦੇ ਹਜ਼ੂਰੀ ਰਾਗੀ ਜਥੇ ਸਿੰਘ ਸਾਹਿਬਾਨ ਨੇ ਹਾਜ਼ਰੀਆਂ ਭਰਨੀਆਂ ਤੇ ਮੇਨ ਸਮਾਗਮ 19 ਜਨਵਰੀ ਤੇ 20 ਜਨਵਰੀ ਨੂੰ ਹੋ ਰਿਹਾ ਗੁਰਦੁਆਰਾ ਦਾਤਨ ਸਾਹਿਬ ਕਟਕ ਵਿਖੇ। ਆਪ ਜੀ ਨੇ ਹਾਜ਼ਰੀਆਂ ਭਰਨ ਦੀ ਕਿਰਪਾਲਤਾ ਕਰਨੀ। ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ। ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦਾ ਕੋਟਾਨ ਕੋਟ ਸ਼ੁਕਰ। ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ, ਮੁੱਖ ਗ੍ਰੰਥੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਉਹਨਾਂ ਦਾ ਧੰਨਵਾਦ। ਆਓ ਗੁਰੂ ਸਵਾਰਿਆਂ ਪਾਸੋਂ ਸ਼ਬਦ ਦੀਆਂ ਆਖਰੀ ਪੰਕਤੀਆਂ ਸਰਵਣ ਕਰੀਏ।
ਉਹ ਅਬਨਾਸੀ ਬਿਨ ਸਤ ਨਾਹੀ, ਨਾ ਕੋ ਆਵੈ ਨਾ ਕੋ ਜਾਹੀ, ਗੁਰਪੂਰੈ ਹਉ ਮੈਂ ਮਲ ਧੋਈ, ਕਹੋ ਨਾਨਕ ਮੇਰੀ ਪਰਮ ਗਤ ਹੋਈ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।